ਤੁਸੀਂ ਹੋ SBS ਪੰਜਾਬੀ ਦੇ ਨਾਲ। ਤੁਹਾਡਾ ਸਮਾਜ, ਤੁਹਾਡਾ ਸੰਵਾਦ, SBS ਪੰਜਾਬੀ।
ਪਿਆਰੇ ਦੋਸਤੋ, ਮੈਂ ਰੁਚਿਕਾ ਤਲਵਾਰ ਹਾਜ਼ਰ ਹਾਂ SBS ਪੰਜਾਬੀ 'ਤੇ ਲੈ ਕੇ ਇੱਕ ਬਹੁਤ ਹੀ ਦਿਲਚਸਪ ਮੁਲਾਕਾਤ। ਦੋਸਤੋ, ਅੱਜ ਅਸੀਂ ਗੱਲਬਾਤ ਕਰਨ ਜਾ ਰਹੇ ਹਾਂ ਪਰਥ ਦੇ ਨਿਵਾਸੀ ਪਰਮ ਸਿੰਘ ਹੁਣਾਂ ਨਾਲ। ਦੋਸਤੋ, ਪਰਮ ਸਿੰਘ ਦੇ ਨਾਲ ਅੱਜ ਅਸੀਂ ਗੱਲਬਾਤ ਕਿਉਂ ਕਰ ਰਹੇ ਹਾਂ? ਕਿਉਂਕਿ ਪਰਮ ਸਿੰਘ ਨੇ ਟੈਕਨੋਲੋਜੀ ਅਤੇ ਡੇਅਰੀ ਫਾਰਮਿੰਗ ਦੋਨਾਂ ਨੂੰ ਇੱਕ ਬਹੁਤ ਹੀ ਸੋਹਣੇ ਤਰੀਕੇ ਨਾਲ ਇਹਨਾਂ ਦਾ ਮੇਲ ਕਰਵਾ ਕੇ ਇੱਕ ਨਵਾਂ ਕੋਨਸੈਪਟ, ਜਿਸ ਨੂੰ ਅਸੀਂ ਅੰਗਰੇਜ਼ੀ ਦੇ ਵਿੱਚ ਕਹਿ ਸਕਦੇ ਹਾਂ ਕਿਉਂਕਿ ਅਸੀਂ ਟੈਕਨੋਲੋਜੀ ਦੀ ਗੱਲ ਕਰਾਂਗੇ, ਉਹ ਕੋਨਸੈਪਟ ਸਾਡੇ ਸਾਹਮਣੇ ਲਿਆ ਰਹੇ ਨੇ। ਅਤੇ ਤੁਹਾਨੂੰ ਬੜਾ ਤਾਜੁਬ ਹੋਵੇਗਾ ਜਾਣ ਕੇ ਕਿ ਇਹ ਪੰਜਾਬ ਦੇ ਅਤੇ ਭਾਰਤ ਦੇ ਹੁਣ ਹੋਰ ਵੀ ਸੂਬਿਆਂ ਦੇ ਡੇਅਰੀ ਫਾਰਮਰਸ, ਯਾਨੀ ਕਿ ਦੁਧਾਰੂ ਜਾਨਵਰਾਂ ਦੀ ਕਾਰੋਬਾਰੀਆਂ ਕਿਸਾਨਾਂ ਦੇ ਨਾਲ ਕੰਮ ਕਰ ਰਹੇ ਨੇ। ਅਤੇ ਦਿਲਚਸਪੀ ਦੀ ਗੱਲ ਇਹ ਹੈ ਕਿ ਇਹਨਾਂ ਨੇ ਫੇਸ਼ੀਅਲ ਰੈਕੋਗਨੀਸ਼ਨ ਟੈਕਨੋਲੋਜੀ, ਯਾਨੀ ਕਿ ਜਿਸ ਤਰ੍ਹਾਂ ਏਅਰਪੋਰਟਸ ਦੇ ਉੱਪਰ ਜਾਂ ਹੋਰ ਵਿਕਸਿਤ ਮੁਲਕਾਂ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਇਨਸਾਨਾਂ ਦੀ ਸ਼ਕਲ ਨੂੰ ਪਹਿਚਾਨਣ ਲਈ ਆਰਟੀਫਿਸ਼ੀਅਲ ਇੰਟੈਲੀਜੈਂਸ ਦੀ ਵਰਤੋਂ ਕੀਤੀ ਜਾਂਦੀ ਹੈ ਡੇਟਾਬੇਸ ਨੂੰ ਮੇਨਟੇਨ ਕਰਨ ਲਈ ਅਤੇ ਉਸਨੂੰ ਵੈਰੀਫਾਈ ਕਰਨ ਲਈ। ਅਤੇ ਪਰਮ ਸਿੰਘ ਨੇ ਡੇਅਰੀ ਫਾਰਮਰਸ ਦੇ ਵਾਸਤੇ ਗਾਈਆਂ ਮੱਝਾਂ ਦੀ ਫੇਸ਼ੀਅਲ ਰੈਕੋਗਨੀਸ਼ਨ ਦੀ ਟੈਕਨੋਲੋਜੀ ਨੂੰ ਇਸਤੇਮਾਲ ਕਰਕੇ ਉਹਨਾਂ ਦੀ ਕਾਸ਼ਤ ਨੂੰ ਅਤੇ ਉਹਨਾਂ ਦੇ ਮੁਨਾਫੇ ਨੂੰ ਅਤੇ ਜਾਨਵਰਾਂ ਦੀ ਸਿਹਤ ਨੂੰ ਬਿਹਤਰ ਕਰਨ ਦੀ ਕੋਸ਼ਿਸ਼ ਕੀਤੀ ਹੈ। ਮੂਵ ਫਾਰਮਸ ਨਾਂ ਦਾ ਇਹਨਾਂ ਦਾ ਡੇਅਰੀ ਫਾਰਮਿੰਗ ਦਾ ਪ੍ਰੋਜੈਕਟ ਹੈ ਜਿਹੜਾ ਇਹ ਭਾਰਤ ਵਿੱਚ ਆਪਣੀ ਸਹਿ ਸੰਸਥਾਪਕ ਆਸ਼ਨਾ ਸਿੰਘ ਦੇ ਨਾਲ ਰਲ ਕੇ ਆਸਟ੍ਰੇਲੀਆ ਤੋਂ ਵੀ ਚਲਾਉਂਦੇ ਨੇ ਅਤੇ ਜ਼ਿਆਦਾਤਰ ਵਕਤ ਅੱਜ ਕੱਲ੍ਹ ਭਾਰਤ ਵਿੱਚ ਗੁਜ਼ਾਰਦੇ ਨੇ। ਇਸ ਵੇਲੇ ਪਰਥ ਤੋਂ ਸਾਡੇ ਨਾਲ ਟੈਲੀਫੋਨ ਲਾਈਨ 'ਤੇ ਜੁੜ ਚੁੱਕੇ ਨੇ। ਪਰਮ, ਬਹੁਤ ਬਹੁਤ ਸਵਾਗਤ ਹੈ ਜੀ।
ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ।
ਪਰਮ, ਸਾਨੂੰ ਦੱਸੋ ਜੀ, ਫੇਸ਼ੀਅਲ ਰੈਕੋਗਨੀਸ਼ਨ ਅਸੀਂ ਇਨਸਾਨਾਂ ਦੀ ਤਾਂ ਦੇਖੀ ਸੁਣੀ ਪੜ੍ਹੀ ਵੀ ਹੈ, ਇਹ ਗਾਈਆਂ ਮੱਝਾਂ ਦੇ ਮਗਰ ਕਿਸ ਤਰ੍ਹਾਂ ਜਾਓਗੇ ਜੀ? ਕਿਹਦੀਆਂ ਸਾਰੀਆਂ ਗਾਈਆਂ ਮੱਝਾਂ ਦੀ ਸ਼ਕਲ ਸੇਮ ਨਹੀਂ ਹੁੰਦੀ?
ਇਹ ਮੈਨੂੰ ਵੀ ਪਹਿਲਾਂ ਬਿਲਕੁਲ ਏਦਾਂ ਹੀ ਲੱਗਦਾ ਸੀ। ਇਨਫੈਕਟ ਮੈਂ ਤੁਹਾਨੂੰ ਸੱਸ ਦੀ ਗੱਲ ਸੁਣਾਉਣਾ, ਜਦੋਂ ਮੇਰੇ ਮੋਮ ਵਿਆਹ ਕਰਾ ਕੇ ਇੱਕ ਪਿੰਡ 'ਚ ਆਏ ਕਾਫੀ ਸਾਲ ਪਹਿਲਾਂ, ਅਤੇ ਉਹਨਾਂ ਨੂੰ ਮੇਰੇ ਦਾਦੀ ਜੀ ਨੇ ਕਿਹਾ ਕਿ ਤੂੰ ਨਾ ਇੱਦਾਂ ਕਰਿਆ ਕਰ, ਸਵੇਰੇ ਉਸ ਮੱਝ ਦਾ ਜਾ ਕੇ ਦੁੱਧ ਚੋਲਿਆ ਕਰ। ਅਤੇ ਮੋਮ ਮੈਨੂੰ ਦੱਸਦੇ ਹੁੰਦੇ ਸੀ, ਕਹਿੰਦੇ ਜਦੋਂ ਮੈਂ ਸਵੇਰੇ ਜਾਣਾ ਅਤੇ ਮੈਨੂੰ ਤਾਂ ਉਹਨਾਂ ਨੇ ਨਾਲ ਲੈ ਕੇ ਦੱਸਣਾ ਕਿ ਉਹਦਾ ਜਾ ਕੇ ਉਹ ਇੱਦਾਂ ਦੀ ਹੋਊਗੀ, ਉਹਦਾ ਦੁੱਧ ਚੋਲੀ। ਮੋਮ ਨੇ ਜਾ ਕੇ ਉੱਥੇ ਕਹਿੰਦੇ ਮੈਂ 15-15 ਮਿੰਟ ਇਸ ਤਰ੍ਹਾਂ ਖਲੋਤੇ ਰਹਿਣਾ ਅਤੇ ਵੇਖਦਾ ਰਹਿਣਾ ਕਿ ਇਹਨਾਂ ਨੇ ਕਿਹਦੇ ਬਾਰੇ ਕਿਹਾ ਸੀ, ਕਿਉਂਕਿ ਮੈਂ ਤਾਂ ਸ਼ਹਿਰ ਤੋਂ ਆਈ ਸੀ ਅਤੇ ਮੈਨੂੰ ਸਾਰੀਆਂ ਇੱਕੋ ਜਿਹੀਆਂ ਹੀ ਲੱਗਦੀਆਂ ਸੀ। ਕਹਿੰਦੇ ਫਿਰ ਸਮੇਂ ਦੇ ਨਾਲ ਮੈਨੂੰ ਵੀ ਪਛਾਣ ਹੋ ਗਈ ਅਤੇ ਮੈਂ ਵੀ ਨਾਮ ਦੇ ਨਾਲ ਅਤੇ ਉਹਨਾਂ ਦੇ ਜਿਹੜੇ ਯੂਨੀਕ ਫੀਚਰ ਸੀ ਉਹਨਾਂ ਨਾਲ ਉਹਨਾਂ ਨੂੰ ਪਛਾਣਨਾ ਸ਼ੁਰੂ ਕਰਤਾ। ਸਾਡਾ ਜਿਹੜਾ ਫੇਸ ਆਈ ਡੀ ਦਾ ਜਾਂ ਫੇਸ ਰਿਕੋਗਨੀਸ਼ਨ ਦਾ ਇਹ ਪ੍ਰੋਜੈਕਟ ਸੀ, ਇਹ ਮੇਨਲੀ ਸ਼ੁਰੂ ਕਰਨ ਦਾ ਇਸ ਕਰਕੇ ਵੀ ਕਿਉਂਕਿ ਇੰਸ਼ੋਰੈਂਸ ਜਿਹੜੀ ਹੈਗੀ ਹੈ ਇਸ ਮਾਰਕੀਟ ਦੇ ਅੰਦਰ ਫਾਰਮਰ ਲਈ ਉਹ ਬਹੁਤ ਹੀ ਘੱਟ ਆ ਉਹਦੀ ਪੈਨੀਟ੍ਰੇਸ਼ਨ ਇੰਡੀਆ 'ਚ। ਜੇ ਤੁਸੀਂ ਗੱਲ ਕਰੋ, ਇਸ ਵੇਲੇ ਸਿਰਫ 9% ਜਿਹੜੀ ਕੈਟਲ ਆ ਆਊਟ ਆਫ ਦਾ 300 million 30 crore ਜਿਹੜੀ ਕੈਟਲ ਇੰਡੀਆ ਦੇ ਵਿੱਚ, ਉਹਦੇ 'ਚੋਂ ਸਿਰਫ 9% ਦੀ ਇੰਸ਼ੋਰੈਂਸ ਹੋਈ ਹੈ। ਸੋ 270 million ਕੈਟਲ ਜਿਹੜੀ ਇੰਸ਼ੋਰੈਂਸ ਅਜੇ ਹੋਣ ਵਾਲੀ ਆ। ਸੋ ਇਹਦਾ ਮੇਨ ਰੀਜ਼ਨ ਹੀ, ਜਦੋਂ ਆਪਾਂ ਇਹ ਚੈਲੰਜ ਵਰਲਡ ਬੈਂਕ ਨੇ ਇੱਕ ਗ੍ਰੈਂਡ ਚੈਲੰਜ ਰਨ ਕੀਤਾ ਸੀ ਕਿ ਇੰਸ਼ੋਰੈਂਸ ਨੂੰ ਅਸੀਂ ਸਮਾਲ ਫਾਰਮਰ ਤੱਕ ਕਿਸ ਤਰ੍ਹਾਂ ਲੈ ਕੇ ਜਾ ਸਕਦੇ, ਸਪੈਸ਼ਲੀ ਲਾਈਫ ਸਟੋਕ ਸੈਕਟਰ ਦੇ ਅੰਦਰ। ਸੋ ਸਾਨੂੰ ਉਹ ਗ੍ਰੈਂਡ ਚੈਲੰਜ ਬੜਾ ਵਧੀਆ ਲੱਗਾ, ਸਾਡੀ ਟੀਮ ਨੇ ਬ੍ਰੇਨਸਟਾਰਮ ਕੀਤਾ, ਅਸੀਂ ਸੋਚਿਆ ਕਿ ਕਿਉਂ ਇਹਦਾ ਮੇਨ ਰੀਜ਼ਨ ਕੀ ਆ ਕਿ ਇੰਸ਼ੋਰੈਂਸ ਇੰਨੀ ਘੱਟ ਕਿਉਂ ਆ। ਸੋ ਸਾਨੂੰ ਪਤਾ ਲੱਗਿਆ ਕਿ ਜਿਹੜਾ ਕਰੰਟ ਮੈਥਡ ਹੈਗਾ ਈਅਰ ਟੈਗ, ਉਹ ਇੰਨਾ ਫਾਰਮਰ ਅਤੇ ਇੰਸ਼ੋਰੈਂਸ ਦੇ ਵਿੱਚ ਬਹੁਤ ਡਿਸਟਰਸਟ ਹੈਗਾ ਉਹਨੂੰ ਲੈ ਕੇ, ਜਿਹਦਾ ਕਿ ਮੇਨ ਰੀਜ਼ਨ ਇੰਸ਼ੋਰੈਂਸ ਘੱਟ ਹੋਣ ਦਾ। ਸੋ ਅਸੀਂ ਸੋਚਿਆ ਕਿ ਕਿਹੜੀ ਮਾਡਰਨ ਜਾਂ ਨਿਊ ਟੈਕਨੋਲੋਜੀ ਆ ਜਿਹਨੂੰ ਆਪਾਂ ਲੈ ਕੇ ਆ ਸਕਦੇ ਹਾਂ, ਅਤੇ ਬਸ ਇਸ ਤਰ੍ਹਾਂ ਬੈਠਿਆਂ ਬੈਠਿਆਂ ਇੱਕ ਆਈਡੀਆ ਆਇਆ ਕਿ ਕਿਉਂ ਨਾ ਫੇਸ ਰਿਕੋਗਨੀਸ਼ਨ ਵੀ ਟੈਕਲ ਵੀ ਕਰ ਦਿੱਤੀ ਜਾਏ, ਕਿ ਨਹੀਂ ਫੇਸ ਆਈ ਡੀ ਬਣਾ ਦਿੱਤਾ ਜਾਏ। ਸੋ ਇਸ ਦੇ ਪਿੱਛੇ ਫਿਰ ਆਪਾਂ ਡਾਟਾ ਕਲੈਕਟ ਕਰਨਾ ਸ਼ੁਰੂ ਕੀਤਾ, ਆਲਮੋਸਟ 8,000 ਕੈਟਲ ਦਾ, ਜਿਹੜੇ ਸਾਡੇ ਵਿਲੇਜ ਔਨਟਰਪ੍ਰਨੋਰ ਯੰਗ ਬੱਚੇ ਹੈਗੇ ਫਾਰਮਸ ਦੇ, ਉਹਨਾਂ ਨੂੰ ਇਹ ਕਿਹਾ ਕਿ ਤੁਸੀਂ ਜਾ ਕੇ ਡੇਟਾ ਕਲੈਕਟ ਕਰੋ। ਸਾਡੀ ਆਈ ਟੀ ਟੀਮ ਨੇ ਉਸ ਡੇਟਾ ਨੂੰ ਕਲੀਨ ਕੀਤਾ, ਰੀਸਾਈਜ਼ ਕੀਤਾ, ਉਹਦੀ ਡਿਫਰੈਂਟ ਸੈਗਮੈਂਟੇਸ਼ਨ ਕੀਤੀ, ਕਿਸੇ ਦਾ ਮੂੰਹ ਵੱਡਾ, ਕਿਸੇ ਦਾ ਨੱਕ ਡਿਫਰੈਂਟ ਦੂਸਰੀ ਕੈਟਲ ਦੇ ਨਾਲੋਂ। 300 ਇਹੋ ਜਿਹੇ ਯੂਨੀਕ ਫੀਚਰਸ ਆਪਾਂ ਪਲੋਟ ਕੀਤੇ ਸਿਸਟਮ ਦੇ ਉੱਤੇ, ਜਿਹਦੀ ਕਲਾਸੀਫਿਕੇਸ਼ਨ ਕੀਤੀ, ਉਹਦੀ ਫਾਈਨ ਟਿਊਨਿੰਗ ਕੀਤੀ, ਅਤੇ ਉਸ ਸਿਸਟਮ ਨੂੰ ਹੌਲੀ ਹੌਲੀ ਇੰਪਰੂਵ ਕੀਤਾ, ਟੈਸਟ ਕੀਤਾ, ਅਤੇ ਐਟ ਦਿਸ ਸਟੇਜ ਨਾਓ ਵੀ ਹੈਵ ਪਰਫੈਕਟਿਡ ਦ ਮਾਡਲ ਟੂ ਅਬਾਊਟ 92-95% ਸਾਨੂੰ ਹੋਰ ਡੇਟੇ ਦੀ ਲੋੜ ਆ, ਇਸ ਕਰਕੇ ਆਪਾਂ ਹੋਰ ਡੇਟਾ ਕਲੈਕਟ ਕਰ ਰਹੇ ਹਾਂ ਸਿਸਟਮ ਜਾਂ ਮਸ਼ੀਨ ਲਰਨਿੰਗ ਐਲਗੋਰਿਥਮਸ ਦੇ ਨਾਲ ਉਹਨੂੰ ਹੋਰ ਫੀਡ ਕੀਤਾ ਜਾ ਰਿਹਾ ਤਾਂ ਕਿ ਇਸ ਦੀ ਐਕੂਰੇਸੀ 99% ਉੱਪਰ ਲੈ ਕੇ ਆ ਜਾ ਸਕੇ।
ਠੀਕ ਹੈ ਪਰਮ, ਸੋ ਇਹ ਹੋਇਆ ਕਿ ਇਹਨਾਂ ਪਸ਼ੂਆਂ ਦੇ ਸਿੰਗਾਂ ਦੀ, ਇਹਨਾਂ ਦੇ ਮੱਥੇ 'ਤੇ ਨਿਸ਼ਾਨ, ਇਹਨਾਂ ਦੀਆਂ ਅੱਖਾਂ ਦੀ ਬਣਤਰ, ਖੁਰਾਂ ਦੇ ਰੰਗ, ਉਸਦੀ ਸ਼ੇਪ, ਪੂੰਛ ਦਾ, ਵਾਲਾਂ ਦਾ ਰੰਗ, ਸੋ ਅਜਿਹੀਆਂ ਚੀਜ਼ਾਂ ਨਾਲ ਪਹਿਚਾਣ ਹੁੰਦੀ ਹੈ ਵੱਖਰੇ ਵੱਖਰੇ ਜਾਨਵਰਾਂ ਦੀ।
ਹਾਂ ਬਿਲਕੁਲ ਬਿਲਕੁਲ ਠੀਕ ਕਹਿ ਰਹੇ ਤੁਸੀਂ। ਮੇਨਲੀ ਜਿਹੜੀ ਮਸ਼ੀਨ ਆ ਉਹ, ਜਿਸ ਤਰ੍ਹਾਂ ਮੈਂ ਤੁਹਾਨੂੰ ਅੱਗੇ ਦੱਸਿਆ ਕਿ 300 ਡਿਫਰੈਂਟ ਉਹਦੇ ਫੇਸ 'ਤੇ, ਅਸੀਂ ਕੋਈ 400 ਡਿਫਰੈਂਟ ਐਂਗਲਸ ਤੋਂ ਪਹਿਲਾਂ ਜਿੰਨਾ ਚਿਰ ਮਸ਼ੀਨ ਨੂੰ ਤਿਆਰ ਕੀਤਾ ਜਾਂ ਮਸ਼ੀਨ ਦੇ ਐਲਗੋਰਿਦਮ ਨੂੰ ਅਸੀਂ ਟ੍ਰੇਨ ਕੀਤਾ, ਅਸੀਂ 300 ਫੀਚਰ ਅਤੇ 400 ਫੋਟੋਆਂ ਲੈ ਕੇ ਡਿਫਰੈਂਟ, ਕੋਈ ਕਿਸੇ ਲਾਈਟਨਿੰਗ ਦੇ ਵਿੱਚ, ਕੋਈ ਜ਼ਿਆਦਾ ਜਦੋਂ ਸੂਰਜ ਸੀ ਜਾਂ ਰਾਤ ਦਾ ਸਮਾਂ ਸੀ ਜਾਂ ਸ਼ਾਮ ਦਾ ਜਾਂ ਸਵੇਰ ਦਾ, ਡਿਫਰੈਂਟ ਮਸ਼ੀਨ ਨੂੰ ਤਿਆਰ ਕਰਨ ਲਈ ਡਿਫਰੈਂਟ ਬੈਕਗਰਾਊਂਡਸ ਨੂੰ ਵਿੱਚੋਂ ਤੁਸੀਂ ਕਹਿ ਸਕਦੇ ਇੱਕ ਤਰ੍ਹਾਂ ਮਾਈਨਸ ਕੀਤਾ ਅਤੇ ਉਹਨੂੰ ਕਰਕੇ ਆਪਾਂ ਪਰਫੈਕਟ ਕੀਤਾ ਉਹਦੇ 300 ਫੀਚਰਸ ਨੂੰ ਨਾਲ ਲੈ ਕੇ।
ਅਤੇ ਇਸਦਾ ਕੀ ਫਾਇਦਾ ਹੁੰਦਾ?
ਮੇਨ ਫਾਇਦਾ ਤਾਂ ਇਹ ਹੀ ਹੈ ਕਿ ਯੂਨੀਕਨੈਸ, ਜਿਸ ਤਰ੍ਹਾਂ ਤੁਹਾਨੂੰ ਦੱਸਿਆ 92-95% ਡਿਪੈਂਡਿੰਗ ਔਨ ਅਜੇ ਵੀ ਬੈਕਗਰਾਊਂਡ ਟੈਸਟਿੰਗ ਹੋ ਰਹੀ। ਸੋ ਇਹਦਾ ਮੇਨ ਫਾਇਦਾ ਇਹ ਹੀ ਹੈ ਕਿ ਉਹਦੀ ਯੂਨੀਕ ਆਈ ਡੀ ਜਾਂ ਫੇਸ ਆਈ ਡੀ, ਕੱਲ੍ਹ ਨੂੰ ਇਹਦਾ ਇੱਕ ਫਾਇਦਾ ਇਹ ਹੋ ਸਕਦਾ ਕਿ ਐਨੀਮਲ ਦਾ ਜਿਹੜਾ ਬਰਥ ਸਰਟੀਫਿਕੇਟ ਹੈਗਾ ਜਾਂ ਰਜਿਸਟ੍ਰੇਸ਼ਨ ਸਰਟੀਫਿਕੇਟ ਹੈਗਾ, ਉਹ ਵੀ ਇਸ ਤਕਨੀਕ ਦੇ ਨਾਲ ਦਿੱਤਾ ਜਾ ਸਕਦਾ।
ਅੱਛਾ, ਅਤੇ ਜਿਸ ਤਰ੍ਹਾਂ ਇਨਸਾਨਾਂ ਦੀ ਫੇਸ਼ੀਅਲ ਰੈਕੋਗਨੀਸ਼ਨ ਨਾਲ ਡੇਟਾਬੇਸ ਨੂੰ ਮੇਨਟੇਨ ਕੀਤਾ ਜਾਂਦਾ ਹੈ, ਖੈਰ ਉਹ ਤਾਂ ਸਿਕਿਉਰਿਟੀ ਯਾਨੀ ਸੁਰੱਖਿਆ ਦੇ ਕਾਰਨਾਂ ਕਰਕੇ ਵੀ ਹੁੰਦਾ ਹੈ। ਜਾਨਵਰ ਤਾਂ ਖੁਸ਼ਕਿਸਮਤ ਨੇ ਕਿ ਉਹਨਾਂ ਨੂੰ ਅਜਿਹੇ ਸ਼ੱਕ ਦੇ ਦਾਇਰੇ ਦੇ ਵਿੱਚ ਨਹੀਂ ਰਹਿਣਾ ਪੈਂਦਾ, ਲੇਕਿਨ ਇਹ ਹੈ ਕਿ ਇਸ ਤੋਂ ਇੱਕ ਜਾਨਵਰ ਦੀ ਇੱਕ ਖਾਸ ਪਹਿਚਾਣ ਹੋ ਜਾਵੇਗੀ। ਅਤੇ ਫਿਰ ਤੁਸੀਂ ਤਕਨੀਕ ਦੇ ਰਾਹੀਂ ਇੱਥੋਂ ਆਸਟ੍ਰੇਲੀਆ ਤੋਂ ਪੰਜਾਬ ਦੇ ਕਿਸੇ ਕਿਸਾਨ ਨੂੰ ਮਦਦ ਕਿਵੇਂ ਪਹੁੰਚਾਓਗੇ?
ਐਕਚੁਲੀ ਇਸਨੇ ਡਾਇਰੈਕਟ ਉਹਦਾ ਕੋਈ ਮਤਲਬ ਚੈਰਿਟੀ ਬੇਸਡ ਆਈਡੀਆ ਨਹੀਂ ਹੈਗਾ। ਤੁਹਾਨੂੰ ਮੈਂ ਇੱਕ ਐਗਜ਼ਾਮਪਲ ਦਿੱਤਾ, ਜਿਸ ਤਰ੍ਹਾਂ ਹੁਣ ਕੇਰਲਾ 'ਚ ਪਿੱਛੇ ਫਲੱਡ ਆਏ ਜਾਂ ਮਹਾਰਾਸ਼ਟਰ 'ਚ ਫਲੱਡ ਆਏਗੀ, ਇੱਕ ਕੈਟਲ ਦੀ ਜਿਹੜੀ ਕੋਸਟ ਇੱਕ ਆਓ ਜਾਂ ਬਫਲੋ ਦੀ ਜਿਹੜੀ ਕੋਸਟ ਆ ਉਹ 50,000 ਤੋਂ ਲੈ ਕੇ 1,00,000 ਰੁਪਏ ਦੇ ਵਿੱਚ ਔਨ ਐਨ ਐਵਰੇਜ ਹੋ ਸਕਦੀ। ਜਦੋਂ ਔਨ ਐਵਰੇਜ ਆਪਾਂ 70-80,000 ਰੁਪਏ ਉਹਦੀ ਕੋਸਟ ਲਈਏ ਤੇ ਫਲੱਡ ਦੇ ਕਾਰਨ ਜਿਹੜਾ ਫਾਰਮਰ ਦਾ ਲੋਸ ਹੋਇਆ, ਯੂਜਲੀ ਉਹਨਾਂ ਨੂੰ ਡਿਜ਼ਾਸਟਰ ਰਿਲੀਫ ਫੰਡ ਦਿੱਤਾ ਜਾਂਦਾ। ਜੇ ਕੈਟਲ ਦੀ ਇੰਸ਼ੋਰੈਂਸ ਨਹੀਂ ਹੈ ਉਹਨੂੰ ਡਿਜ਼ਾਸਟਰ ਰਿਲੀਫ ਫੰਡ ਦੇ ਅੰਦਰ 20,000-30,000 ਜੋ ਵੀ ਬਜਟ ਹੋਏਗਾ ਗਵਰਨਮੈਂਟ ਦਾ ਉਹਦੇ ਅੰਦਰ ਉਹਨੂੰ ਇੱਕ ਰਿਲੀਫ ਫੰਡ ਦਿੱਤਾ ਜਾਂਦਾ। ਜਦੋਂ ਕਿ ਉਹਦਾ ਜਿਹੜਾ ਐਕਚੁਅਲ ਲੋਸ ਸੀ ਉਹ 70,000 ਦਾ ਲੋਸ ਸੀ। ਜੇ ਉਹਨੂੰ 30,000 ਵੀ ਮਿਲਦਾ ਤੇ ਜਿਹੜਾ ਇੱਕ ਸਮਾਲ ਫਾਰਮਰ ਆ ਜਿਸ ਤੋਂ 3 ਜਾਂ 4 ਕੈਟਲ ਹੈਗੀ ਆ ਉਹਦਾ ਬਹੁਤ ਵੱਡਾ ਲੋਸ ਹੈ ਤੇ ਹੋ ਸਕਦਾ ਕਿ ਸਮਾਲ ਡੇਰੀ ਨੂੰ ਬਾਅਦ ਵਿੱਚ ਸਸਟੇਨ ਹੀ ਨਾ ਕਰ ਪਾਏ, ਨਵਾਂ ਪਸ਼ੂ ਲੈ ਹੀ ਨਾ ਪਾਵੇ। ਸੋ ਇਹਦਾ ਜਿਹੜਾ ਮੇਨ ਫਾਇਦਾ ਉਹ ਇੰਸ਼ੋਰੈਂਸ ਜਿਹੜਾ ਫੇਸ ਆਈ ਡੀ ਦਾ ਸਾਡਾ ਆਈਡੀਆ ਦੇ 2 ਫਾਇਦੇ ਆ। ਪਹਿਲਾ ਇੰਸ਼ੋਰੈਂਸ ਕੰਪਨੀਆਂ ਦਾ ਤੇ ਫਾਰਮਰ ਦਾ ਆਪਸ 'ਚ ਟਰੱਸਟ ਬਣਾਉਣਾ ਤਾਂ ਕਿ ਵੱਧ ਤੋਂ ਵੱਧ ਇੰਸ਼ੋਰੈਂਸ ਹੋ ਸਕੇ ਤੇ ਫਾਰਮਰ ਦਾ ਲੋਸ ਘੱਟ ਹੋ ਸਕੇ। ਦੂਸਰਾ ਜਿਹੜਾ ਕਿ ਆਪਾਂ ਸੋਚ ਰਹੇ ਹਾਂ ਅਜੇ ਸ਼ਾਇਦ ਫਿਊਚਰ 'ਚ ਹੋ ਸਕਦਾ, ਸਟ੍ਰੇ ਕੈਟਲ ਤੁਸੀਂ ਬਹੁਤ ਸੁਣਿਆ ਹੋਣਾ ਇਸ਼ੂ ਇਸ ਵੇਲੇ,
ਅਵਾਰਾ ਪਸ਼ੂ ਜਿਹੜੇ।
ਹਾਂਜੀ ਬਿਲਕੁਲ, ਜਿਹੜੇ ਅਵਾਰਾ ਪਸ਼ੂ ਆ, ਜੇ ਤੁਸੀਂ ਇਹ ਮੰਨੋ ਕਿ ਜੇ ਫੇਸ ਆਈ ਡੀ ਕੈਟਲ ਦੀ ਬਣ ਜੇ ਤੇ ਉਹ ਇੱਕ ਸੈਂਟਰਲਾਈਜ਼ ਡੇਟਾਬੇਸ ਦੇ ਵਿੱਚ ਜਿੰਨਾ ਵੀ ਤੁਸੀਂ ਵੱਧ ਤੋਂ ਵੱਧ ਉਹਨੂੰ ਸਕੈਨ ਕਰਕੇ ਆਈ ਡੀਜ਼ ਨੂੰ ਬਣਾ ਕੇ ਇੱਕ ਸੈਂਟਰਲਾਈਜ਼ ਡੇਟਾਬੇਸ ਪਾ ਸਕੋ ਤੇ ਕੱਲ੍ਹ ਨੂੰ ਤੁਸੀਂ ਜਾਂਦੇ ਹੋਏ ਜੇ ਐਪ ਹੈਗੀ ਆ ਤੇ ਸ਼ਾਇਦ ਡਾਊਨਲੋਡ ਕਰਕੇ ਤੁਸੀਂ ਕਹੋ ਕਿ ਇੱਕ ਵਾਰੀ ਮੈਂ ਚੈੱਕ ਤੇ ਕਰਾਂ ਕਿ ਇਹਦਾ ਪਸ਼ੂ ਹੈਗਾ।
ਤੇ ਯਾਨੀ ਤੁਹਾਨੂੰ ਲੱਗਦਾ ਆਉਣ ਵਾਲੇ ਦਿਨਾਂ 'ਚ ਪੰਜਾਬ ਦੇ ਜਾਂ ਭਾਰਤ ਦੇ ਹੋਰ ਸੂਬਿਆਂ ਦੇ ਕਿਸਾਨਾਂ ਦੇ ਕੋਲ ਸਮਾਰਟਫੋਨਸ ਹੋਣਗੇ, ਉਹਨਾਂ 'ਤੇ ਅਜਿਹੀਆਂ ਐਪਸ ਡਾਊਨਲੋਡ ਕੀਤੀਆਂ ਹੋਣਗੀਆਂ ਅਤੇ ਉਹ ਵਰਤੋਂ ਕਰਨਗੇ ਉਹਨਾਂ ਚੀਜ਼ਾਂ ਦੀ, ਉਹਨਾਂ ਲਈ ਇੰਟਰਨੈਟ ਵੀ ਹਰ ਵੇਲੇ ਖੇਤਾਂ 'ਚ ਆਉਣਾ ਚਾਹੀਦਾ।
ਬਿਲਕੁਲ, ਕੋਈ ਹਾਂਜੀ ਕੋਈ ਸ਼ੱਕ ਹੀ ਨਹੀਂ ਰਹਿ ਗਿਆ ਹੁਣ ਤੇ ਮਤਲਬ ਅਫਕੋਰਸ ਜਿਹੜੇ ਸਾਡੇ ਨੌ ਕਈ ਪ੍ਰੋਗਰੈਸਿਵ ਸਟੇਟਸ ਫੋਰ ਐਗਜ਼ਾਮਪਲ ਪੰਜਾਬ ਹੋ ਗਿਆ, ਹਰਿਆਣਾ, ਆਂਧਰਾ ਹੋ ਗਿਆ, ਗੁਜਰਾਤ, ਇੰਟਰਨੈਟ ਦੀ ਹੁਣ ਕੋਈ ਜਾਂ ਸਮਾਰਟਫੋਨ ਦੀ ਕੋਈ ਮੁਸ਼ਕਿਲ ਹੀ ਨਹੀਂ ਹੈਗੀ। ਮੈਨੂੰ ਲੱਗਦਾ ਇੰਟਰਨੈਟ ਇੰਨਾ ਜ਼ਿਆਦਾ ਚੀਪ ਹੈਗਾ ਜਾਂ ਸਸਤਾ ਵਾ ਇੰਡੀਆ ਦੇ ਵਿੱਚ,
ਸਭ ਤੋਂ ਜ਼ਿਆਦਾ ਸਸਤਾ ਦੁਨੀਆ 'ਚ ਇੰਡੀਆ ਦੇ ਵਿੱਚ।
ਵਰਕਆਊਟ ਕਰ ਰਿਹਾ ਸੀ 2 ਸੈਂਟ ਆਸਟ੍ਰੇਲੀਆ ਦੀ 1 GB ਆ, ਜਦੋਂ ਕਿ ਮੈਨੇ ਇੱਥੇ ਮੈਂ 1 GB $10 ਵੀ ਆਸਟ੍ਰੇਲੀਆ ਦਾ। ਸੋ ਜਦੋਂ ਤੁਸੀਂ ਟੋਪ ਅਪ ਕਰਾਉਂਦੇ ਸੋ ਯੂ ਕੈਨ ਕੰਪੇਅਰ 2 cents a GB to $10 ਤੇ ਆਈ ਥਿੰਕ ਮੈਨੂੰ ਨਹੀਂ ਲੱਗਦਾ ਕਿ ਆਉਣ ਵਾਲੇ ਸਮੇਂ 'ਚ ਕੋਈ ਸਮਾਰਟਫੋਨ ਦੀ ਕੋਈ ਪ੍ਰੋਬਲਮ ਹੈ। ਮੈਂ ਪਿਛਲੇ 2 ਸਾਲਾਂ ਤੋਂ ਹੁਣ ਐਕਟਿਵਲੀ ਕੰਮ ਕਰ ਰਿਹਾ, ਇੰਡੀਆ 'ਚ ਬੈਟਰ ਤੋਂ ਬੈਟਰ ਹੋ ਰਿਹਾ, ਇੰਟਰਨੈਟ ਜ਼ਿਆਦਾ ਅਵੇਲੇਬਲ ਹੋ ਰਿਹਾ। ਕੰਪਨੀ ਲਾਈਕ ਜੀਓ 750 GB 1700 ਰੁਪਏ ਸੀ ਇੰਡੀਆ ਸ਼ਾਇਦ ਦੇ ਰਹੀ ਹੈ ਫਾਰਮਰਸ ਲਈ ਵਿਚ ਇਜ ਵੈਰੀ ਵੈਰੀ ਗੁੱਡ ਐਂਡ ਦਿਸ ਇਜ਼ ਅ 1 ਈਅਰ ਪਲਾਨ ਸੋ ਯੂ ਨੋ ਵੀ ਆਰ ਆਲਸੋ ਵਰਕਿੰਗ ਮਤਲਬ ਆਪਾਂ ਕੰਮ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਇਹੋ ਜਿਹੀਆਂ ਕੰਪਨੀਆਂ ਦੇ ਨਾਲ ਵੀ ਤਾਂ ਕਿ ਫਾਰਮਰ ਨੂੰ ਇੰਟਰਨੈਟ ਵੀ ਦਿੱਤਾ ਜਾਏ ਮੈਂ ਤੁਹਾਨੂੰ ਇੱਕ ਹੋਰ ਆਪਣੇ ਮਾਡਲ ਦੀ ਯੂਨੀਕ ਗੱਲ ਦੱਸਦਾ ਇਸ ਮਾਡਲ 'ਚ ਹੀ ਫਾਰਮਰ ਜਦੋਂ ਵੀ ਸਾਨੂੰ ਡੇਟਾ ਦਿੰਦਾ ਜਦੋਂ ਮੈਂ ਕਿਹਾ ਡੇਟਾ ਇਹਦਾ ਮਤਲਬ ਚਾਹੇ ਉਹਨੇ ਆਰਡਰ ਦੀ ਪਿਕਚਰ ਦਿੱਤੀ ਹੈ ਜਾਂ ਉਹਨੇ ਆਪਣੇ ਫੇਸ ਦੀ ਪਿਕਚਰ ਦਿੱਤੀ ਹੈ ਜਾਂ ਉਹਨੇ ਮੈਡੀਸਨ ਕਿਹੜੀ ਕੈਟਲ ਨੂੰ ਦੇ ਰਿਹਾ ਵਾ ਉਹਦੀ ਸਾਨੂੰ ਫੋਟੋ ਦਿੱਤੀ ਹੈ ਨਾਲ ਹੀ ਆਪਾਂ ਉਹਨੂੰ ਮੂੰਹ ਕੁਆਇਨਸ ਦੇ ਦਿੰਦੇ ਹਾਂ ਆਪਾਂ ਦਾ ਨਾਮ ਮੂੰਹ ਕੁਆਇਨ ਰੱਖਿਆ ਆਪਣੀ ਕੰਪਨੀ ਦੇ ਨਾਂ ਤੋਂ ਤੇ ਉਹ ਮੂੰਹ ਕੁਆਇਨ ਇਕੱਠੇ ਕਰ ਲੈਂਦਾ ਜਿੰਨੀਆਂ ਵੀ ਸਾਡੀਆਂ ਭੈਣਾਂ ਜਾਂ ਮਾਤਾ ਜਿਹੜੀ ਜ਼ਿਆਦਾ ਡੇਰੀ ਜਾਂ ਲਾਈਫ ਸਟੋਕ 'ਚ ਕੰਮ ਕਰਦੀਆਂ ਉਹ ਇਹ ਕੁਆਇਨਸ ਆਪਣੇ ਕੈਮਰੇ ਨਾਲ ਇਕੱਠੇ ਕਰੀ ਜਾਂਦੇ ਆ ਜਦੋਂ ਮੰਨ ਲਓ 100 ਜਾਂ 200 ਡਿਪੈਂਡਿੰਗ ਕਿੰਨੇ ਹੋ ਗਏ ਉਹ ਆਪਣਾ ਇਹ ਜਿਹੜੇ ਕੁਆਇਨਸ ਆ ਉਹਨੂੰ ਡੇਟਾ ਇੰਟਰਨੈਟ ਡੇਟਾ ਦੇ ਨਾਲ ਐਕਸਚੇਂਜ ਕਰ ਸਕਦੇ ਸਾਨੂੰ ਕੁਆਇਨ ਵਾਪਿਸ ਦੇ ਦੇਣ ਕਿ ਸਾਡੇ ਕੋਲੋਂ 1 GB ਜਾਂ 2 GB ਜਾਂ 3 ਜਿੰਨੇ ਉਹਨਾਂ ਦੇ ਪੁਆਇੰਟ ਆ ਉਹ ਸਾਡੇ ਕੋਲੋਂ ਇੰਟਰਨੈਟ ਲੈ ਲੈਣ
ਤੇ ਪਰਮ ਅਜੇ ਤੱਕ ਤੁਹਾਡੀ ਇਸ ਤਕਨੀਕੀ ਦੇ ਵਿੱਚ ਜਿਹੜੀ ਤੁਹਾਡੀ ਤਰੱਕੀ ਹੋਈ ਹੈ ਇਸ ਤੋਂ ਭਾਰਤ ਦੇ ਵਿੱਚ ਜਾਂ ਪੰਜਾਬ ਦੇ ਵਿੱਚ ਕਿੰਨੇ ਕੁ ਕਿਸਾਨ ਫਾਇਦਾ ਲੈ ਚੁੱਕੇ ਨੇ
ਪੰਜਾਬ 'ਚ ਹੁਣ ਤੱਕ 6000 ਫਾਰਮਰ 5000 ਸੰਗਰੂਰ ਜਿੱਥੇ ਅਸੀਂ ਪਾਇਲਟ ਸ਼ੁਰੂ ਕੀਤਾ ਸੀ ਅੱਜ ਤੋਂ 1.5 ਤੋਂ 2 ਸਾਲ ਪਹਿਲਾਂ ਉੱਥੇ ਤੇ ਕੋਈ 1100 ਤੋਂ 1200 ਫਾਰਮਰ ਰਾਜਪੁਰਾ ਦੇ ਵਿੱਚ ਜਿੱਥੇ ਅਸੀਂ ਯੂਨੀਲੀਵਰ ਨਾਲ ਕੰਮ ਕਰ ਰਹੇ
ਹਾਂ
ਸੋ 6000 ਸਾਡੇ ਜਿਹੜਾ ਅਸੀਂ ਇੰਪੈਕਟ ਸਟੱਡੀ ਵੀ ਕਰਵਾਈ ਸੀ ਰੀਸੈਂਟਲੀ ਸੋ ਔਨ ਐਨ ਐਵਰੇਜ ਜਿਹੜੇ ਫਾਰਮਰ ਸਾਡੇ ਨਾਲ ਜੁੜੇ ਉਹਨਾਂ ਦੀਆਂ ਮਸਟਾਈਟਸ ਇੱਕ ਬੜਾ ਕਾਮਨ ਡਿਜ਼ੀਜ਼ ਆ ਉਹ 60% ਰਾਜਪੁਰਾ 'ਚ ਘੱਟ ਗਿਆ ਜਿਹੜੀ ਉਹਨਾਂ ਦਾ ਫੈਟ SNF ਆ ਮਿਲਕ ਦਾ ਉਹ 15 ਤੋਂ 20% ਵੱਧ ਚੁੱਕਾ ਵਾ ਪਿਛਲੇ 12 ਮਹੀਨੇ ਜਿਹੜੇ ਫਾਰਮਰਸ ਨਾਲ ਅਸੀਂ ਕੰਮ ਕਰ ਰਹੇ
ਹਾਂ
ਕੋਸਟ ਜਿਹੜੀ ਉਹਨਾਂ ਦੀ ਵੈਟਰਨੇਰੀਅਨ ਵਿਜ਼ਿਟ ਸੀ ਡਾਕਟਰਸ ਦੀਆਂ ਵਿਜ਼ਿਟ ਹੀ ਜਿਹੜੀਆਂ ਕਿ ਕਈ ਵਾਰ ਡਾਕਟਰ ਨਹੀਂ ਬਲਕਿ ਕੁਐਕ ਵੱਲੋਂ ਹੀ ਕੀਤੀਆਂ ਜਾਂਦੀਆਂ ਸੀ ਉਹ ਅਸੀਂ ਬਹੁਤ ਰਿਡਿਊਸ ਕਰ ਦਿੱਤੀਆਂ ਸੋ ਸਾਡੀ ਕੰਪਨੀ ਟੈਕਨੋਲੋਜੀ ਦੇ ਕਰ ਦੇ ਨਾਲ ਨਾਲ ਐਡਵਾਈਜ਼ਰੀ ਸਰਵਿਸਿਜ਼ ਵੀ ਫਾਰਮਰਸ ਨੂੰ ਪਹੁੰਚਾ ਰਹੀ ਹੈ
ਯਾਨੀ ਤੁਹਾਡੇ ਕੋਲ ਪਸ਼ੂਆਂ ਦੇ ਜਾਨਵਰ ਵੈਟਰਨੇਰੀਅਨ ਵੀ ਹੁੰਦੇ ਨੇ
ਬਿਲਕੁਲ ਬਿਲਕੁਲ ਸੋ ਸਾਡਾ ਜਿਹੜਾ ਇਨਫੈਕਟ ਮਾਡਲ ਹੀ ਜੋ ਅਸੀਂ ਹੁਣ ਆਈਟਰੇਟ ਕੀਤਾ ਉਹ ਹੈਗਾ 1 ਸਾਡੀ ਮੋਬਾਈਲ ਐਪਲੀਕੇਸ਼ਨ ਨੰਬਰ 2 ਤੇ ਸਾਡੇ ਕੋਲ ਜਿੰਨੇ ਵੀ ਵੈਟਰਨੇਰੀਅਨ ਡਾਕਟਰ ਆ ਉਹ ਅਵੇਲੇਬਲ ਆ ਬੋਥ ਫੀਲਡ ਤੇ ਔਨ ਦਾ ਕਲਾਊਡ ਸੋ ਕਾਲ ਸੈਂਟਰ ਵੀਡੀਓ ਕਾਲ ਫੈਸਿਲਿਟੀ ਆਪਾਂ ਨੈਕਸਟ ਈਅਰ ਲਾਂਚ ਕਰ ਰਹੇ ਹਾਂ ਤੇ ਲਾਸਟ ਸਾਡਾ ਹੈਗਾ ਵਿਲੇਜ ਆਂਟਰਪ੍ਰਨੋਰ ਜਿਹਨੂੰ ਤੁਸੀਂ ਪਸ਼ੂ ਸ਼ਕਤੀ ਵੀ ਕਹਿ ਸਕਦੇ ਹੋ ਸੋ ਇਹਨਾਂ ਕੋਲ ਵੈਰੀ ਬੇਸਿਕ ਮਿਨੀਮਮ ਨੌਲੇਜ ਹੁੰਦੀ ਹੈ ਤੇ ਇਸ ਸਾਲ ਦੇ ਵਿੱਚ 36 ਟਾਈਮ ਇੱਕ ਫਾਰਮਰ ਦੇ ਘਰ 'ਚ ਜਾ ਕੇ ਉਹਨੂੰ ਆਊਟਰੀਚ ਜਾਂ ਐਡਵਾਈਜ਼ਰੀ ਸਰਵਿਸ ਵੀ ਪ੍ਰੋਵਾਈਡ ਕਰਦੇ ਨੇ
ਤੇ ਇਹ ਜਿਹੜਾ ਸਾਰਾ ਤੁਹਾਡਾ ਅਮਲਾ ਹੈ ਇਹ ਕਿੱਥੇ ਮੌਜੂਦ ਹੈ ਆਸਟ੍ਰੇਲੀਆ 'ਚ ਕਿ ਪੰਜਾਬ 'ਚ
ਨਹੀਂ ਇਹ ਸਾਰਾ ਹੁਣ ਤੇ ਜਿਹੜੀ ਸਾਡੀ ਟੀਮ ਆ 200+ ਟੀਮ ਹੈਗੀ ਆ ਔਨ ਦਾ ਫੀਲਡ ਅਬਾਊਟ 15 ਪੀਪਲ ਹੈਡ ਆਫਿਸ ਇਨ ਗੁੜਗਾਓਂ ਸੋ ਇਹ ਹੀ ਸਟਾਰਟ ਪੰਜਾਬ ਤੋਂ ਕੀਤਾ ਸੀ ਸੰਗਰੂਰ ਤੋਂ ਪਾਇਲਟ ਜਿਹੜਾ ਸਾਡਾ ਟੈਕਨੋਲੋਜੀ ਆਫਿਸ ਉਹਨੂੰ ਹੁਣ ਆਪਾਂ ਗੁੜਗਾਓਂ ਹੈਡ ਆਫਿਸ ਲੈ ਕੇ ਗਏ ਤੇ ਬਾਕੀ ਸਾਡੇ ਮਹਾਰਾਸ਼ਟਰ ਦੇ ਵਿੱਚ ਯੂਪੀ 'ਚ
ਜੀ
ਰਾਜਸਥਾਨ ਤੇ ਪੰਜਾਬ ਦੇ 4 ਸਟੇਟਸ 'ਚ ਇਸ ਵੇਲੇ ਕੰਮ ਚੱਲ ਰਿਹਾ
ਠੀਕ ਹੈ ਤੇ ਕੁਝ ਤੁਸੀਂ ਸਾਨੂੰ ਇਹ ਵੀ ਦੱਸਣਾ ਚਾਹੋਗੇ ਕਿ ਹਾਲ ਹੀ ਵਿੱਚ ਅਸੀਂ ਦੇਖਿਆ ਸੀ ਕਿ ਟਵਿੱਟਰ ਦੇ ਉੱਪਰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਤੁਹਾਨੂੰ ਵਧਾਈ ਦਿੱਤੀ ਸੀ ਵਰਲਡ ਬੈਂਕ ਵੱਲੋਂ ਇੱਕ ਇਨਾਮ ਮਿਲਿਆ ਸੀ ਤੇ ਉਸ ਦੇ ਬਾਰੇ ਸਾਨੂੰ ਦੱਸੋ
ਜੀ ਹਾਂਜੀ ਤਾਂ ਕੈਪਟਨ ਅਮਰਿੰਦਰ ਸਿੰਘ ਜੀ ਨੇ ਸਾਡੇ ਬਾਰੇ ਟਵੀਟ ਕੀਤਾ ਜੋ ਕਿ ਇੱਕ ਸਟਾਰਟਅਪ ਕਿਉਂਕਿ ਅਸੀਂ ਪੰਜਾਬ ਦੇ ਸਟਾਰਟਅਪ ਹੀ ਉੱਥੋਂ ਸਟਾਰਟ ਹੋਏ ਸੀ ਤੇ ਪੰਜਾਬ ਗਵਰਨਮੈਂਟ ਇਨਵੈਸਟ ਪੰਜਾਬ ਸਟਾਰਟਅਪ ਪੰਜਾਬ ਸੀਐਮ ਆਫਿਸ ਇਜ਼ ਇਨਕਰੇਜਿੰਗ ਮੈਨੀ ਸਟਾਰਟਅਪਸ ਟੂ ਡੂ ਵੈਲ ਇਨ ਪੰਜਾਬ ਇਹਦੇ 'ਚ ਸਾਡੇ ਸਟਾਰਟਅਪ ਬਾਰੇ ਉਹਨਾਂ ਟਵੀਟ ਕੀਤਾ ਫਿਰ ਇੱਕ ਹੋਰ ਲੜਕਾ ਹੈਗਾ ਜਿਹੜੇ ਐਗਰੀ ਟੂ ਪਾਵਰ ਜਿਹਨਾਂ ਨੇ ਇੱਕ ਕਲਾਈਮੇਟ ਚੇਂਜ ਦੇ ਉੱਪਰ ਵਰਲਡ ਚੈਲੰਜ ਜਿੱਤਿਆ ਸੀ ਰਸ਼ੀਆ 'ਚ ਉਹਨਾਂ ਬਾਰੇ ਤੇ ਇੱਕ ਐਗਨੈਕਸਟ ਜਿਹੜਾ ਕਿ ਪ੍ਰੀਸੀਜਨ ਫਾਰਮਿੰਗ 'ਤੇ ਕੰਮ ਕਰ ਰਿਹਾ ਰੀਸੈਂਟਲੀ ਉਹਨਾਂ ਨੂੰ ਸੀਰੀਜ਼ ਏ ਫੰਡਿੰਗ ਵੀ ਮਿਲੀ ਆ ਸੋ ਇਹ 3 ਸਟਾਰਟਅਪ ਪੰਜਾਬ ਦੇ ਇਹਨੂੰ ਕਾਫੀ ਇਨਕਰੇਜ ਕੀਤਾ ਜਾਂਦਾ ਵਾ ਇਨਵੈਸਟ ਪੰਜਾਬ ਸਟਾਰਟਅਪ ਪੰਜਾਬ ਤੇ ਆਈ ਥਿੰਕ ਗਵਰਨਮੈਂਟ ਬਹੁਤ ਕੰਮ ਕਰ ਰਹੀ ਹੈ ਯੰਗ ਬੱਚਿਆਂ ਨੂੰ ਨਾਲ ਲੈ ਕੇ ਉਹਨਾਂ ਨੂੰ ਕਿਹਾ ਜਾ ਰਿਹਾ ਕਿ ਆਪਣੇ 3 ਸਟਾਰਟਅਪ ਸ਼ੁਰੂ ਕਰੋ ਕਾਫੀ ਪਾਲਿਸੀਆਂ ਵੀ ਸਟਾਰਟਅਪ ਕਰਨੀ ਪੰਜਾਬ 'ਚ ਆਈਆਂ ਵਾ ਪਿਛਲੇ ਕੁਛ ਸਾਲਾਂ ਤੋਂ
ਵਾਈਟ ਟੈਕ ਰੈਵੋਲੂਸ਼ਨ ਬਾਰੇ ਵੀ ਪਲੀਜ਼ ਦੱਸੋ
ਹਾਂਜੀ ਸੋ ਦੇਖੋ ਇੰਡੀਆ 'ਚ 1970 ਦੇ ਵਿੱਚ ਵਾਈਟ ਰੈਵੋਲਿਊਸ਼ਨ ਆਈ ਸੀ ਪਹਿਲਾਂ 1970 ਬਿਫੋਰ ਤੁਸੀਂ ਕਹਿ ਸਕਦੇ ਮਿਲਕ ਡੈਫੀਸਿਟ ਨੇਸ਼ਨ ਸੀ ਇੱਕ ਤਰ੍ਹਾਂ ਇੰਡੀਆ ਸੋ ਅਮੁਲ ਐਨ ਡੀ ਡੀ ਬੀ ਨੈਸ਼ਨਲ ਡੇਅਰੀ ਡਿਵੈਲਪਮੈਂਟ ਬੋਰਡ ਆਨੰਦ ਗੁਜਰਾਤ ਤੋਂ ਇੱਕ ਵਾਈਟ ਰੈਵੋਲਿਊਸ਼ਨ ਜਿਹਨੂੰ ਅਸੀਂ ਆਪਰੇਸ਼ਨ ਫਲੱਡ ਕਹਿ ਸਕਦੇ ਹਾਂ, ਜਿਹਦੇ ਕਰਕੇ ਅੱਜ ਅਮੁਲ ਦੁਨੀਆ ਦਾ ਲਾਰਜੈਸਟ ਕੋਆਪਰੇਟਿਵ ਵੀ ਹੈਗਾ
ਜੀ, ਸਫੇਦ ਕ੍ਰਾਂਤੀ ਦੇ ਨਾਮ ਨਾਲ ਜਾਣਿਆ ਜਾਂਦਾ ਜੀ।
ਹਾਂਜੀ ਬਿਲਕੁਲ, ਉਹ ਆਈ ਸੀ। ਹੁਣ ਅਸੀਂ ਸਮਾਂ ਆ ਗਿਆ ਵਾ 2020, 50 ਸਾਲ ਹੋਣ ਵਾਲੇ ਆ, ਤੇ 50 ਸਾਲਾਂ ਚ ਟੈਕਨੋਲੋਜੀ, ਜੇ ਤੁਸੀਂ ਇਹ ਦੇਖੋ ਕੰਪਿਊਟਰ ਕਦੋਂ ਆਇਆ ਸੀ, ਉਹ ਵੀ ਪਰਸਨਲ ਕੰਪਿਊਟਰ 1970s ਤੋਂ ਆਨਵਰਡ ਹੀ ਸ਼ੁਰੂ ਹੋਇਆ, ਰਾਈਟ? ਉਹਦਾ ਐਕਸੈਸ ਇੰਟਰਨੈਟ 1990 ਚ, ਵਰਲਡ ਵਾਈਡ ਵੈਬ, ਕਨੈਕਟਿਵਿਟੀ, ਸੋਸ਼ਲ ਮੀਡੀਆ ਐਂਡ ਅਰਲੀ 2000, ਤੇ ਅੱਜ ਆਪਾਂ ਗੱਲ ਕਰ ਰਹੇ ਹਾਂ ਆਰਟੀਫਿਸ਼ਲ ਇੰਟੈਲੀਜੈਂਸ, ਮਸ਼ੀਨ ਲਰਨਿੰਗ, ਡੇਟਾ ਸਾਇੰਸ। ਸੋ ਟੈਕਨੋਲੋਜੀ ਬੜਾ ਲੀਪਸ ਐਂਡ ਬਾਉਂਡਸ, ਬਹੁਤ ਜਲਦੀ ਅੱਗੇ ਵਧੀ,
ਤੇ
ਪਰ ਉਹਦਾ ਜਿਹੜਾ ਬੈਨੀਫਿਟ ਆ ਉਹ ਇੱਕ ਸਮਾਲ ਫਾਰਮਰ ਤੱਕ ਨਹੀਂ ਪਹੁੰਚ ਸਕਿਆ। ਆਈ ਥਿੰਕ ਅਸੀਂ ਇਹ ਮੰਨਦੇ ਹਾਂ ਕਿ ਜਿਹੜਾ ਹੁਣ ਐਕਸੈਸ ਟੂ ਮੋਬਾਈਲ ਫੋਨ, ਐਕਸੈਸ ਟੂ ਈ ਲਰਨਿੰਗ ਕੰਟੈਂਟ, ਐਕਸੈਸ ਟੂ ਅ ਮਾਡਲ ਲਾਈਕ ਉਬਰ, ਜਿੱਥੇ ਡਰਾਈਵਰ ਤੇ ਪੈਸੰਜਰ ਇਕੱਠਾ ਹੋ ਸਕਦਾ, ਉੱਥੇ ਫਾਰਮਰ ਤੇ ਵੈਟਨੇਰੀਅਨ, ਉੱਥੇ ਫਾਰਮਰ ਤੇ ਆਰਟੀਫਿਸ਼ਲ ਇਨਸੈਮੀਨੇਸ਼ਨ ਵਰਕਰ, ਫਾਰਮਰ ਤੇ ਪਸ਼ੂ ਸਖੀ, ਇਹ ਸਾਰੇ ਇੱਕ ਪਲੇਟਫਾਰਮ ਤੇ ਇਕੱਠੇ ਹੋ ਸਕਦੇ ਆ। ਇਸ ਮਾਡਲ ਨੂੰ ਜਿੱਥੇ ਆਪਾਂ ਸਾਰਾ ਹੀ ਸਟੇਕ ਹੋਲਡਰ, ਜਿੱਥੇ ਐਨਾਲਿਸਿਸ ਕਿਹੜੀ ਦਵਾਈ ਕਿਸ ਪਸ਼ੂ ਨੂੰ, ਉਹਦੀ ਇੰਸ਼ੋਰੈਂਸ ਹੋਈ ਨਹੀਂ ਹੋਈ, ਉਹਨੂੰ ਕਿਹੜੀ ਇਨਪੁਟ ਦਿੱਤੀ ਜਾ ਰਹੀ ਹੈ, ਇਨਪੁਟ ਕਿੰਨੀ ਦੂਰ ਅਵੇਲੇਬਲ ਆ, ਕਿਹੜੀ ਕੈਟਲ ਨੂੰ ਫੀਡ ਆ ਗਿਆ ਵਾ, ਕੀ ਉਹਦੇ ਲਈ AI ਵਰਕਰ ਅਵੇਲੇਬਲ, ਇਹ ਸਾਰਾ ਦਾ ਜਿਹੜਾ ਇੰਟੀਗ੍ਰੇਸ਼ਨ ਹੈਗਾ ਉਹਨੂੰ ਆਪਾਂ ਵਾਈਟ ਟੈਕ ਰੈਵੋਲਿਊਸ਼ਨ ਤੇ ਮੂਵ ਆਮ ਤੁਸੀਂ ਕਹਿ ਸਕਦੇ ਹੋ। ਇੱਕ ਪਾਇਨੀਅਰ ਆਰਗਨਾਈਜੇਸ਼ਨ ਹੈਗੀ ਆ ਜਿਹੜੀ ਵਾਈਟ ਟੈਕ ਰੈਵੋਲਿਊਸ਼ਨ ਤੇ ਕੰਮ ਕਰ ਰਹੀ ਹੈ। ਜਸਟ ਲਾਸਟ ਮੰਥ ਸੈਪਟੈਂਬਰ ਦੇ ਵਿੱਚ ਜਿਹੜੇ ਸਾਡੇ ਆਨਰੇਬਲ ਮਿਨਿਸਟਰ ਨਿਤਿਨ ਗਡਕਰੀ ਜੀ ਹੈਗੇ, ਉਹਨਾਂ ਨੇ ਮਹਾਰਾਸ਼ਟਰ ਦੇ ਵਿੱਚ ਮਹਾਰਾਸ਼ਟਰ ਗਵਰਨਮੈਂਟ ਦੇ ਮੂਵ ਆਮ ਦੇ ਨਾਲ ਵਾਈਟ ਟੈਕ ਦਾ ਸੋਫਟ ਲਾਂਚ ਆਲਰੇਡੀ ਕਰਤਾ ਹੋਇਆ, ਤੇ ਮੈਨੂੰ ਉਮੀਦ ਹੈ ਕਿ 2020 ਦੇ ਵਿੱਚ ਇਹਨੂੰ ਬਾਕੀ ਜਿਹੜੇ ਸਟੇਟਸ ਹੈਗੀਆਂ ਜਾਂ ਸੈਂਟਰਲ ਗਵਰਨਮੈਂਟ ਹੈਗੀ ਉਹ ਮੂਵ ਆਮ ਦੇ ਨਾਲ ਰਲ ਕੇ ਇੰਡੀਆ ਦੇ ਵਿੱਚ ਵਾਈਟ ਟੈਕ ਰੈਵੋਲਿਊਸ਼ਨ, ਜੋ ਕਿ ਫਾਰਮਰ ਬੈਨੀਫਿਟ ਰੈਵੋਲਿਊਸ਼ਨ, ਐਡਵਾਈਜ਼ਰੀ ਐਕਸਟੈਂਸ਼ਨ ਸਰਵਿਸ ਆ, ਇਹ ਇੰਟੀਗ੍ਰੇਟਿਡ ਮਾਡਲ ਨੂੰ ਲਾਂਚ ਕੀਤਾ ਜਾਏਗਾ।
ਆਸਟ੍ਰੇਲੀਆ ਔਰ ਭਾਰਤ ਦੇ ਦਰਮਿਆਨ ਆਪਣਾ ਵਕਤ ਜਿਹੜਾ ਹੈ ਉਸਨੂੰ ਕਿਵੇਂ ਵੰਡਦੇ ਹੋ ਤੁਸੀਂ?
ਹਾਂਜੀ, ਹੁਣ ਤੇ ਜ਼ਿਆਦਾ ਇੰਡੀਆ, ਕਿਉਂਕਿ ਕੰਮ ਉੱਥੇ ਕਾਫੀ ਹੌਲੀ ਹੌਲੀ ਵੱਧ ਰਿਹਾ, ਤੇ ਬਹੁਤ ਮੇਰਾ ਸਮਾਂ ਜਿਹੜਾ ਹੁਣ ਇੰਡੀਆ 'ਚ ਹੀ ਜਾਂਦਾ, ਆਲਮੋਸਟ 2 ਮਹੀਨੇ, 8 ਹਫ਼ਤੇ ਉੱਥੇ, 10-15 ਦਿਨ ਪਰਥ, ਸੋ 10 weeks ਇਨ ਇੰਡੀਆ, ਯੂ ਕੈਨ ਸੇ 2 weeks ਇਨ ਆਸਟ੍ਰੇਲੀਆ। ਐਂਡ ਆਈ ਥਿੰਕ ਜੇ ਸਾਰਾ ਕੁਛ ਜਿਸ ਤਰ੍ਹਾਂ ਆਪਾਂ ਪਲਾਨ ਕਰ ਰਹੇ ਇਸ ਤਰ੍ਹਾਂ ਚੱਲਦਾ ਰਿਹਾ, ਤੇ ਆਉਣ ਵਾਲੇ ਸਮੇਂ 'ਚ ਇਹ ਵੀ ਪੋਸੀਬਲ ਆ ਕਿ ਮੈਂ ਹੋਰ ਵੀ ਜ਼ਿਆਦਾ ਸਮਾਂ ਜਿਹੜਾ ਉਹ ਇੰਡੀਆ 'ਚ ਹੀ ਲਗਾਉਂਗਾ।
ਠੀਕ ਹੈ, ਤੇ ਆਸਟ੍ਰੇਲੀਆ ਨਿਊਜ਼ੀਲੈਂਡ ਦੀ ਜਿਹੜੀ ਡੇਅਰੀ ਫਾਰਮਿੰਗ ਕਿੱਤਾ ਹੈ ਉਹ ਇਸ ਵੇਲੇ ਦੁਨੀਆ ਦੇ ਸਭ ਤੋਂ ਅੱਗੇ ਡੇਅਰੀ ਸੈਕਟਰਸ ਦੇ ਵਿੱਚ ਚੱਲ ਰਿਹਾ ਹੈ। ਸੋ ਕੀ ਤੁਸੀਂ ਆਸਟ੍ਰੇਲੀਆ ਦੀ ਡੇਅਰੀ ਫਾਰਮਿੰਗ ਤੋਂ ਕੁਛ ਅਜਿਹਾ ਹੋਰ ਵੀ ਸਿੱਖਿਆ ਜਿਹੜਾ ਤੁਸੀਂ ਭਾਰਤ ਦੇ ਵਿੱਚ ਇਸਤੇਮਾਲ ਕਰਕੇ ਉੱਥੋਂ ਦੇ ਦੁਧਾਰੂ ਜਾਨਵਰਾਂ ਦੇ ਕਿਸਾਨਾਂ ਨੂੰ ਫਾਇਦਾ ਦੇ ਸਕਦੇ ਹੋ?
ਦੇਖੋ, ਜਿਹੜਾ ਸਭ ਤੋਂ ਵੱਡਾ ਡਿਫਰੈਂਸ ਹੈਗਾ ਉਹ ਇੱਕ ਹੈਗਾ ਕਿ ਇੰਡੀਆ 'ਚ ਜਿਹੜੇ ਫਾਰਮਰ ਆ ਉਹ ਬਹੁਤ ਹੀ ਛੋਟੇ ਫਾਰਮਰ ਹੈਗੇ ਆ, ਜਿਹਨਾਂ ਕੋਲ ਐਵਰੇਜ 2 ਜਾਂ 3 ਕੈਟਲ ਆ ਅਕਰੋਸ ਦਾ ਕੰਟਰੀ। ਜਦੋਂ ਕਿ ਮੈਂ ਇੱਥੇ ਵਿਕਟੋਰੀਆ 'ਚ ਵੀ ਵਿਜਿਟ ਕੀਤਾ ਸੀ, ਇੱਕ ਫਾਰਮਰ ਕੋਲ 300 ਤੋਂ ਲੈ ਕੇ 500 ਕੈਟਲ, ਬੜੀ ਆਮ ਗੱਲ ਆ। ਸੋ ਇਹਨਾਂ ਦਾ ਮੈਕਨਾਈਜੇਸ਼ਨ ਕਰਨਾ ਬੜਾ ਹੀ ਡਿਫਰੈਂਟ ਇੱਕ ਮਾਡਲ ਹੈਗਾ। ਈਵਨ ਆਈ ਥਿੰਕ ਹਾਂ, ਜਿਹੜੀਆਂ ਮੈਕਨਾਈਜੇਸ਼ਨ ਜਾਂ ਲਾਰਜ ਫਾਰਮਿੰਗ ਟੈਕਨੀਕਸ ਹੈਗੀਆਂ ਉਹਨੂੰ ਹੁਣ ਗਵਰਨਮੈਂਟ ਆਫ ਇੰਡੀਆ ਅੰਡਰ ਫਾਰਮਰ ਪ੍ਰੋਡਿਊਸਰ ਆਰਗਨਾਈਜੇਸ਼ਨ FPOs ਦੇ ਅੰਦਰ ਗਰੁੱਪ ਫਾਰਮਿੰਗ ਦੇ ਅੰਦਰ ਪ੍ਰਮੋਟ ਕਰ ਰਿਹਾ। ਜੇ ਇੰਡੀਆ FPO ਦੇ ਵੱਲ ਨੂੰ ਅੱਗੇ ਵਧੇਗਾ ਤੇ ਮੈਨੂੰ ਉਮੀਦ ਹੈ ਕਿ ਕਾਫੀ ਆਸਟ੍ਰੇਲੀਆ ਦੀਆਂ ਜਿਹੜੀਆਂ ਮੈਕਨਾਈਜ਼ਡ ਵੇ ਆਫ ਡੂਇੰਗ ਡੇਰੀ ਆ ਉਹ ਫਿਰ ਇੰਡੀਆ 'ਚ ਲੈ ਕੇ ਜਾਈਆਂ ਜਾ ਸਕਦੀਆਂ। ਮੈਂ ਰੀਸੈਂਟਲੀ ਇੱਕ ਮੈਲਬਨ ਬੇਸਡ ਕੰਪਨੀ ਨੂੰ ਪਿਛਲੇ  10 ਦਿਨ ਪਹਿਲਾਂ ਇੰਡੀਆ 'ਚ ਮਿਲਿਆ ਹੈ, ਜਿਹੜਾ ਕੈਟਲ ਦੀ ਹੀਟ, ਕਾਓ ਦੀ ਹੀਟ ਡਿਟੈਕਟ, ਅਰਲੀ ਡਿਟੈਕਸ਼ਨ ਨੂੰ ਟੈਕਨੋਲੋਜੀ ਨੂੰ ਇੰਡੀਆ ਲੈ ਕੇ ਜਾਣਾ ਚਾਹੁੰਦਾ ਸੀ। ਸੋ ਕੰਪਨੀ ਲਾਈਕ ਬਾਇਓਟਿਕਸ ਵਿਕਟੋਰੀਆ ਬੇਸਡ ਹੀ ਆਈ ਥਿੰਕ, ਸੋ ਇਹੋ ਜਿਹੀਆਂ ਕੰਪਨੀਆਂ ਡੈਫੀਨੇਟਲੀ ਹੈਲਪ ਕਰ ਸਕਦੀਆਂ ਸਮਾਲ ਫਾਰਮਰ ਨੂੰ। ਪਰ ਹਮੇਸ਼ਾ ਜਦੋਂ ਵੀ ਆਸਟ੍ਰੇਲੀਅਨ ਟੈਕਨੋਲੋਜੀ ਇੰਡੀਆ ਜਾਂਦੀ ਹੈ, ਪ੍ਰਾਈਸ ਪੁਆਇੰਟ ਕੰਸਰਨ ਹਮੇਸ਼ਾ ਹੁੰਦਾ, ਤੇ ਉਹਨਾਂ ਨੂੰ ਪ੍ਰਾਈਸ ਪੁਆਇੰਟ ਪਰਫੈਕਸ਼ਨ ਕਰਨੀ ਬਹੁਤ ਜ਼ਰੂਰੀ ਹੈ।
ਪਰਮ, ਇਹ ਵੀ ਇੱਕ ਚੀਜ਼ ਦਾ ਫਰਕ ਦੇਖਿਆ ਹੋਵੇਗਾ ਕਿ ਭਾਰਤ ਦੇ ਵਿੱਚ ਅਸੀਂ ਪਸ਼ੂਆਂ ਨੂੰ ਜਿਸ ਕਿਸਮ ਦੀ ਖੁਰਾਕ ਔਰ ਹਾਰਮੋਨਸ ਦੇ ਕੇ ਉਹਨਾਂ ਦੀ ਅਸੀਂ ਯੀਲਡ ਵਧਾਉਣ ਦੀ ਕੋਸ਼ਿਸ਼ ਕਰਦੇ ਹਾਂ, ਉਤਪਾਦਨ ਵਧਾਉਣ ਦੀ ਕੋਸ਼ਿਸ਼ ਕਰਦੇ ਹਾਂ, ਆਸਟ੍ਰੇਲੀਆ ਵਿੱਚ ਕੀ ਫਰਕ ਹੈ? ਇੱਥੇ ਖੁਰਾਕ ਬਿਹਤਰ ਹੈ, ਜਾਨਵਰਾਂ ਦੇ ਉੱਪਰ ਕੈਮੀਕਲ ਦੀ ਤਸ਼ੱਦਦ ਘੱਟ ਹੈ।
ਇੱਥੇ ਜ਼ਿਆਦਾ ਯੂ ਨੋ ਗ੍ਰੀਨ ਗ੍ਰਾਸ ਫੈਡ ਹੈਗੀਆਂ, ਕਿਉਂਕਿ ਅਗੇਨ ਸੇਮ ਐਗਜ਼ਾਂਪਲ, ਜਦੋਂ ਮੈਂ ਵਿਕਟੋਰੀਆ ਵੇਖਿਆ ਤੇ ਆਲਮੋਸਟ ਉਹਨਾਂ ਕੋਲ 500 acres ਹੀ ਤੇ 500 ਹੀ ਕੈਟਲ ਸੀ, ਸੋ ਆਈ ਥਿੰਕ ਦੇ ਵਰ ਮਤਲਬ ਹੈ ਨਾ ਖੁੱਲੇ ਅਸਮਾਨ ਦੇ ਥੱਲੇ ਆਪਣਾ ਹਰਾ ਚਾਰਾ ਖਾ ਸਕਦੀਆਂ ਸੀ, ਜਦੋਂ ਕਿ ਇੰਡੀਆ ਦੇ ਵਿੱਚ ਇਹ ਪੋਸੀਬਿਲਿਟੀ ਨਹੀਂ ਹੈਗੀ ਕਿ ਵੁਮੈਨ ਜਿਹੜੀਆਂ ਸੈਲਫ ਹੈਲਪ ਗਰੁੱਪ ਚ ਇਨਵੋਲਵ ਆ ਤੇ 1-2 ਕੈਟਲ ਰੱਖਦੀਆਂ, ਉਹਨਾਂ ਕੋਲ ਆਪਣੇ ਰਹਿਣ ਲਈ ਤੇ ਪਸ਼ੂ ਰੱਖਣ ਲਈ ਬਹੁਤ ਹੀ ਛੋਟੀ ਜਗ੍ਹਾ ਹੈਗੀ, ਬਹੁਤ ਹੀ ਸੋ ਚਾਰਾ ਇੱਕ ਬਹੁਤ ਵੱਡੀ ਸਮੱਸਿਆ ਵਾ, ਸਪੈਸ਼ਲੀ ਜੇ ਹੁਣ ਆਪਾਂ ਕਲਾਈਮੇਟ ਚੇਂਜ ਦੀ ਗੱਲ ਕਰੀਏ ਤੇ ਕਲਾਈਮੇਟ ਚੇਂਜ ਦੇ ਕਾਰਨ ਫੋਡਰ ਦੀ ਜਿਹੜੀ ਅਵੇਲੇਬਿਲਿਟੀ ਹੈਗੀ ਆ ਉਹ ਹੋਰ ਵੀ ਮੁਸ਼ਕਿਲ ਆ ਰਹੀ ਹੈ ਇੰਡੀਆ ਨੂੰ, ਸੋ ਬਹੁਤ ਬੜੇ ਡਿਫਰੈਂਟ ਯੂ ਨੋ ਮਾਰਕੀਟਸ ਹੈਗੀਆਂ ਤੇ ਮੈਂ ਇਹ ਵੀ ਵੇਖਦਾ ਕਿ ਆਈ ਥਿੰਕ ਯੰਗ ਜਿਹੜੇ ਸਾਡੇ ਆਂਟਰਪ੍ਰਨੋਰ ਆ ਇੰਡੀਆ ਉਹਨਾਂ ਨੂੰ ਫੀਡ ਫੋਡਰ ਦੇ ਵਿੱਚ ਵੀ ਓਪਰਚੁਨਿਟੀਜ਼ ਨੂੰ ਲੈਵਰੇਜ ਕਰਨਾ ਚਾਹੀਦਾ।
ਠੀਕ ਹੈ ਜੀ, ਬਹੁਤ ਸ਼ੁਕਰੀਆ ਤੁਹਾਡਾ ਪਰਮ। ਅਤੇ ਜਾਂਦੇ ਜਾਂਦੇ ਦੱਸੋ ਕਿ ਕੀ ਤੁਸੀਂ ਕਿਸੇ ਗਾਈ ਜਾਂ ਮੱਝ ਦੀ ਸ਼ਕਲ ਵੇਖ ਕੇ ਉਸਦਾ ਨਾਂ ਦੱਸਣ ਦੇ ਕਾਬਲ ਹੋ ਚੁੱਕੇ ਹੋ ਹੁਣ?
ਮੈਨੂੰ ਲੱਗਦਾ ਮੈਨੂੰ ਆਪਣਾ ਨਾਲ ਮੋਬਾਈਲ ਫੋਨ ਅਜੇ ਵੀ ਨਾਲ ਹੀ ਰੱਖਣਾ ਪੈਣਾ, ਤਾਂ ਕਿ ਮੈਂ ਜੇ ਮੈਂ ਫੇਲ ਹੋ ਜਾਵਾਂ ਤਾਂ ਸ਼ਾਇਦ ਮਸ਼ੀਨ ਮੈਨੂੰ ਬਚਾ ਲਵੇ।
ਠੀਕ ਹੈ ਜੀ, ਬਹੁਤ ਬਹੁਤ ਸ਼ੁਭਕਾਮਨਾਵਾਂ, ਔਰ ਬੜਾ ਅੱਛਾ ਤੁਸੀਂ ਕੰਮ ਕਰ ਰਹੇ ਹੋ, ਬੜਾ ਵਧੀਆ ਲੱਗਦਾ ਸੁਣ ਕੇ ਕਿ ਸਾਡੇ ਪੰਜਾਬੀ ਭਾਈਚਾਰੇ ਦੇ ਲੋਕ ਆਸਟ੍ਰੇਲੀਆ ਦੇ ਵਿੱਚ ਰਹਿ ਕੇ ਨਾ ਸਿਰਫ ਆਪ ਤਰੱਕੀ ਕਰ ਰਹੇ ਆ ਬਲਕਿ ਆਪਣੇ ਪਿਛੋਕੜ ਜਿੱਥੋਂ ਅਸੀਂ ਇੱਥੇ ਆਏ ਹਾਂ ਉਸਨੂੰ ਵੀ ਫਾਇਦਾ ਪਹੁੰਚਾਉਣ ਦੀ ਕੋਸ਼ਿਸ਼ 'ਚ ਲੱਗੇ ਹੋਏ ਨੇ। ਬਹੁਤ ਬਹੁਤ ਧੰਨਵਾਦ ਜੀ SBS ਪੰਜਾਬੀ ਨੂੰ ਆਪਣਾ ਵੇਲਾ ਦੇਣ ਵਾਸਤੇ।
ਬਹੁਤ ਬਹੁਤ ਸ਼ੁਕਰੀਆ ਜੀ, ਥੈਂਕ ਯੂ ਸੋ ਮਚ।
ਦੋਸਤੋ, ਤੁਸੀਂ ਸੁਣ ਰਹੇ ਸੀ ਪਰਥ ਦੇ ਪਰਮ ਸਿੰਘ ਹੁਣਾਂ ਨਾਲ ਸਾਡੀ ਖਾਸ ਗੁਫ਼ਤਗੂ, ਜਿਸ ਵਿੱਚ ਅਸੀਂ ਜਾਣਿਆ ਕਿ ਕਿਸ ਤਰੀਕੇ ਉਹਨਾਂ ਨੇ ਡੇਅਰੀ ਫਾਰਮਿੰਗ ਅਤੇ ਨਵੀਂ ਤਕਨੀਕ ਨੂੰ ਰਲਾ ਕੇ ਪੰਜਾਬ ਦੇ ਔਰ ਭਾਰਤ ਦੇ ਹੋਰ ਡੇਅਰੀ ਫਾਰਮਰਸ ਨੂੰ ਫਾਇਦਾ ਪਹੁੰਚਾਉਣ ਦੀ ਇੱਕ ਮੁਹਿੰਮ ਛੇੜੀ ਹੋਈ ਹੈ। ਦੋਸਤੋ, ਇਸ ਇੰਟਰਵਿਊ ਬਾਰੇ ਜੇ ਤੁਸੀਂ ਸਾਡੇ ਨਾਲ ਵਿਚਾਰ ਸਾਂਝੇ ਕਰਨਾ ਚਾਹੋ ਤਾਂ ਪ੍ਰੋਗਰਾਮ ਚੱਲਦੇ ਦੌਰਾਨ 0442-999-6263 'ਤੇ ਸਾਨੂੰ SMS ਭੇਜ ਸਕਦੇ ਹੋ, ਜਾਂ ਫਿਰ ਸਾਡੇ ਫੇਸਬੁੱਕ ਪੇਜ 'ਤੇ ਵੀ ਜਾ ਕੇ ਕਮੈਂਟ ਕਰ ਸਕਦੇ ਹੋ। SBS ਪੰਜਾਬੀ ਲਈ ਮੈਂ ਹਾਂ ਰੁਚਿਕਾ ਤਲਵਾਰ।
SBS Radio.
ਕੀ ਤੁਸੀਂ ਇਸ ਤਰ੍ਹਾਂ ਦੀਆਂ ਹੋਰ ਪੇਸ਼ਕਾਰੀਆਂ ਸੁਣਨਾ ਪਸੰਦ ਕਰੋਗੇ? Apple Podcast, Google Podcast, Spotify ਜਾਂ ਜਿੱਥੋਂ ਵੀ ਤੁਸੀਂ ਆਪਣੇ ਪੋਡਕਾਸਟ ਸੁਣਦੇ ਹੋ।